तिलक जंजूरा खा प्रभ ताका कीनो बड़ो कलू में साका साधन हेत इति जिन करी शीश दिया पर सीना उचरी धर्म हेत साका जिन किया शीश दिया पर सिर न दिया नाटक चेटक किए कुकाजा प्रभ लोगन को आवत लाजा ठीकर फोर दलीस सिर प्रभपुर कियो प्यान तेक बहादुर सी क्रिया करी न किन्हु आन तेक बहादुर के चलते भयो जगत को शोक है सब जग भयो जय 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 सुरलो त्याग ते वैराग दी मूर्ति धन गुरु तेग बहादुर साहब जी महाराज दा अवतार वैसाख वदी पन सम्मत 1678 गुरु के महल श्री अमृतसर विखे होया। आप जी दे पिता मीरी पीरी दे मालक साहिब श्री गुरु हरगोबिंद साहब जी महाराज सन ते माता पूजनी नानकी जी। आप जी दा आनंद कारज व्याह लाल चंद खत्री दी बेटी श्री गुजरी नाल होया और ये व्याह करतारपुर विखे होया। गुरगद्दी आप जी नू चेत्र सुदी 1741 देच प्राप्त हुई। आप दी संतान पंथ देवाली धन गुरु गोबिंद सिंह जी महाराज सन। जगत देच महान कम उसारू कम उन्होंने ही कीते ने जिन्हां दे अंदर बैराग सी, क्योंकि बैराग एक ऐसा मूल है, एक ऐसी जड़ है जिस तो त्याग दी भावनावां दा जन्म होंदा है। बैराग नहीं तो त्याग भी नहीं। अक्सर देखिया जाता है लोकी पहले त्याग कर देंदे ने घर बार दा धन संपदा दा ते फिर बैरागी होण दा लकब लगांदे ने। त्याग तो बैराग नहीं पैदा होंदा, बैराग तो त्याग पैदा होंदा है। हीरे दे मिलदे हां कंकर पत्थर हथों गिर जांदे ने, सोने दे मिलदे हां लोहे दे टुकड़े हथों गिर जांदे ने। परम बैराग दी प्राप्ति दे नाल तुच्छ चीजां जिन्हां दी कोई अहमियत ना होवे ओ हिरदे चों अपने आप जो है झड़ जांदियां ने। त्याग कीता नहीं जांदा, त्याग हो जांदा है। जो त्याग कीता जांदा है वास्तविक त्याग नहीं आउंदा, उते कागजी फुल्लां दी तरह भावें ओ त्याग बड़ा सुंदर दिखाई देवे पर उस दे च वैराग दी महक नहीं आउंदी, उदे च वैराग दी जिंद जान नहीं आउंदी। त्याग दी जिंद जान वैराग है। एक महाबली सूरबीर मीरी पीरी दे घर ऐसे बालक दा जन्म होया है बैराग जिस दे रोम रोम दिच सी, त्याग जिस दे आचरण दिच सी। एगल वखरी है कि आप सूरबीर भी सन। गुरु हरगोबिंद साहब जी महाराज नाल कई दफा आप जंगां दिच भी शामिल होए। आप दी तलवार ला जौहर देख के गुरु हरगोबिंद साहब जी महाराज ने त्याग मल दा नां तेग बहादुर रखिया सी। इते तेग दा धनी है, इते सूरबीर है, इते बहादुर है। वक्त दी धारा चलदी रही और आप दा बैराग वद्दा गया। ਵਿਆਹ ਹੋਣ ਤੋਂ ਬਾਅਦ ਆਪ ਨਾਨਕੇ ਪਿੰਡ ਬਕਾਲੇ ਵਿੱਚ ਆਣ ਵਸੇ। ਇੱਥੇ ਇੱਕ ਭੋਰੇ ਵਿੱਚ ਬੜੀ ਸਾਦੀ ਜ਼ਿੰਦਗੀ ਆਪ ਬਤੀਤ ਕਰਦੇ ਸਨ। ਬਕਾਲੇ ਦੇ ਵਾਸੀਆਂ ਨੇ ਤੇ ਇੱਥੇ ਤੱਕ ਕਹਿਣਾ ਸ਼ੁਰੂ ਕਰ ਦਿੱਤਾ, ਤੇਗਾ ਕਮਲਾ ਹੈ, ਤੇਗਾ ਕਮਲਾ ਹੈ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਜੋ ਨਿਕਲਿਆ ਸੀ ਵਾਕ ਬਾਬਾ ਬਕਾਲੇ, ਉਸ ਤੋਂ ਕੁਝ ਪਖੰਡੀ ਸੋਡੀਆਂ ਨੇ ਬੜਾ ਲਾਭ ਉਠਾਇਆ। ਬਕਾਲੇ ਵਿੱਚ 22 ਗਦੀਆਂ ਲੱਗ ਗਈਆਂ ਔਰ ਸਾਰਿਆਂ ਦਾ ਦਾਅਵਾ ਅਸੀਂ ਗੁਰੂ ਹਾਂ, ਅਸੀਂ ਗੁਰੂ ਹਾਂ, ਅਸੀਂ ਗੁਰੂ ਹਾਂ, ਪਰ ਜੋ ਵਾਸਤਵਿਕ ਗੁਰੂ ਹੈ ਉਸਦਾ ਕੋਈ ਦਾਅਵਾ ਨਹੀਂ, ਉਹ ਤੇ ਛੁਪਿਆ ਬੈਠਾ ਹੈ, ਉਹ ਤੇ ਭੌਰੇ 'ਚ ਬੈਠਾ ਹੈ। ਵਾਕਈ ਜਿਸ ਦੇ ਅੰਦਰ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਬਹੁਤ ਪ੍ਰਬਲ ਇੱਛਾ ਹੈ ਉੱਥੇ ਪਰਮਾਤਮਾ ਛੁਪਿਆ ਹੀ ਰਹਿ ਜਾਂਦਾ, ਉੱਥੇ ਕੁਛ ਵੀ ਨਹੀਂ ਆਉਂਦਾ। ਔਰ ਜਿਸ ਨੂੰ ਆਪਣੇ ਆਪ ਛੁਪਾਉਣ ਦੀ ਬੜੀ ਚਾਹਤ ਹੈ, ਲਾਲਸ ਹੈ, ਈਸ਼ਵਰ ਉੱਥੇ ਪ੍ਰਗਟ ਹੋ ਜਾਂਦਾ ਹੈ, ਅਕਾਲ ਪੁਰਖ ਉੱਥੇ ਪ੍ਰਗਟ ਹੋ ਜਾਂਦਾ ਹੈ। ਇਹ ਇੱਕ ਦੈਵੀ ਨਿਯਮ ਹੈ, ਈਸ਼ਵਰੀ ਨੁਕਤਾ ਨਿਗਾਹ ਹੈ। ਲੋਕੀ ਆਉਂਦੇ ਸਨ, ਬਾਈਆਂ ਨੂੰ ਮੱਥਾ ਟੇਕ ਕੇ ਚਲੇ ਜਾਂਦੇ ਸਨ, ਮਨੋਕਾਮਨਾਵਾਂ ਉਹਨਾਂ ਬਾਈਆਂ ਦੇ ਅੱਗੋਂ ਰੱਖਦੇ ਸਨ। ਜਿਸ ਤਰ੍ਹਾਂ ਹਰ ਬੰਦਾ ਜੋਹਰੀ ਨਹੀਂ ਆਉਂਦਾ, ਹਰ ਬੰਦੇ ਨੂੰ ਹੀਰੇ ਜਵਾਹਰਾਤ ਦੀ ਪਰਖ ਨਹੀਂ ਆਉਂਦੀ, ਹਰ ਮਨੁੱਖ ਨੂੰ ਪੂਰਨ ਪੁਰਖ ਦੀ ਵੀ ਪਰਖ ਨਹੀਂ ਆਉਂਦੀ, ਬੈਰਾਗੀ ਤੇ ਤਿਆਗੀ ਦੀ ਵੀ ਪਰਖ ਨਹੀਂ ਆਉਂਦੀ। ਅੱਜ ਇੱਕ ਐਸਾ ਪੁਰਸ਼ ਆਇਆ ਹੈ ਜੋ ਵਾਕਈ ਜੋਹਰੀ ਸੀ, ਜੋ ਪਰਖ ਸਕਦਾ ਸੀ, ਜਿਹਨੂੰ ਬੋਧ ਸੀ, ਜਿਹਨੂੰ ਸਮਝ ਸੀ। ਕਹਿੰਦੇ ਨੇ ਰੱਬੀ ਰਸ ਮਾਣੇ ਬਿਨਾਂ ਰੱਬੀ ਰਸਕਾਂ ਨੂੰ ਪਹਿਚਾਣਨਾ ਬਹੁਤ ਔਖਾ ਹੈ। ਬੈਰਾਗ ਦੀ ਚਿੰਗਾਰੀ ਪੈਦਾ ਹੋਏ ਬਿਨਾਂ ਕਿਸੇ ਬੈਰਾਗੀ ਨੂੰ ਸਮਝਣਾ ਬੜਾ ਔਖਾ ਹੈ, ਤੇ ਨਾਮ ਰਸ ਦਾ ਥੋੜਾ ਜਿਹਾ ਸਵਾਦ ਚੱਖੇ ਬਿਨਾਂ ਕਿਸੇ ਮਹਾਂਪੁਰਸ਼ ਨੂੰ ਸਮਝਣਾ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਜਾਂ ਇੰਜ ਕਹਿ ਲਓ, ਕਿਸੇ ਮਹਾਂਪੁਰਸ਼ ਨੂੰ ਸਮਝਣ ਦੀ ਕਸਵੱਟੀ ਇਹ ਹੀ ਹੈ ਕਿ ਮਨੁੱਖ ਦੇ ਅੰਦਰ ਕੁਛ ਮਹਾਨਤਾ ਤੇ ਪੈਦਾ ਹੋਈ ਹੋਵੇ, ਕੁਛ ਤੇ ਰੱਬੀ ਝਲਕ ਉਸਦੇ ਅੰਦਰ ਉਜਾਗਰ ਹੋਈ ਹੋਵੇ, ਤਾਂ ਹੀ ਪਹਿਚਾਣ ਸਕੇਗਾ, ਵਰਨਾ ਪਹਿਚਾਨਣ ਦੀ ਹੋਰ ਕੋਈ ਕਸਵੱਟੀ ਨਹੀਂ। ਕਸਵੱਟੀ ਇਸ ਸਿੱਖ ਕੋਲ ਸੀ, ਉਹਦੀ ਕਸਵੱਟੀ ਤੇ ਇਹ 22 ਦੇ 22 ਗੁਰੂ ਪੂਰੇ ਨਹੀਂ ਉਤਰੇ, ਪਖੰਡੀ ਸਾਬਤ ਹੋਏ। ਇਹ ਤੇ ਪ੍ਰਗਟਾਵਾ ਕਰ ਰਹੇ ਨੇ, ਇਹ ਤੇ ਦਿਖਾਵਾ ਕਰ ਰਹੇ ਨੇ। ਔਰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਉਚਾਰਨ ਕੀਤੇ ਉਸ ਵਾਕ ਦਾ ਨਾਜਾਇਜ਼ ਗਲਤ ਲਾਭ ਉਠਾ ਰਹੇ ਨੇ ਔਰ ਜਗਤ ਨੂੰ ਭਰਮ ਭੁਲੇਖੇ ਵਿੱਚ ਪਾ ਰਹੇ ਨੇ। ਬਾਈਆਂ ਨੂੰ ਮੱਥਾ ਟੇਕ ਕੇ ਇਹ ਸਿੱਖ ਇੱਕ ਹਲਵਾਈ ਤੋਂ ਪੁੱਛਦਾ ਹੈ, ਇੱਥੇ ਕੋਈ ਹੋਰ ਵੀ ਰਹਿੰਦਾ ਹੈ ਸੋਡੀ ਵੰਸ਼ ਦੇ ਚੋਂ, ਬਾਬਿਆਂ ਦੇ ਚੋਂ? ਗੁਰੂ ਰਾਮਦਾਸ ਜੀ ਮਹਾਰਾਜ ਦੀ ਸੰਤਾਨ ਪੀੜ੍ਹੀ ਦੇ ਚੋਂ ਇੱਥੇ ਕੋਈ ਹੋਰ ਵੀ ਰਹਿੰਦਾ ਹੈ? ਤਾਂ ਉਸ ਹਲਵਾਈ ਨੇ ਕਿਹਾ, ਹਾਂ, ਇੱਕ ਤੇਗਾ ਕਮਲਾ ਰਹਿੰਦਾ ਹੈ, ਸਾਦਾ ਜਿਹਾ, ਛੁਪਿਆ ਛੁਪਿਆ। ਕਿੱਥੇ ਹੈ ਉਹ? ਸਾਹਮਣੇ ਭੋਰੇ 'ਚ। ਕਿਤਨੇ ਚਿਰ ਦਾ ਰਹਿੰਦਾ ਹੈ? ਗਾਲਬਨ 25-26 ਸਾਲ ਤੇ ਹੋ ਹੀ ਗਏ ਨੇ, ਇੱਥੇ ਹੀ ਰਹਿੰਦਾ ਹੈ, ਪ੍ਰਗਟ ਹੀ ਨਹੀਂ ਆਉਂਦਾ। ਦਰਅਸਲ ਇੱਕ ਬਹੁਤ ਵੱਡੀ ਤਿਆਰੀ ਕੀਤੀ ਜਾ ਰਹੀ ਸੀ, ਬਹੁਤ ਵੱਡੀ ਤਿਆਰੀ। ਜਦ ਹੀਰਾ ਵਾਕਈ ਹੀਰਾ ਬਣਨਾ ਚਾਹੁੰਦਾ ਹੈ ਤਾਂ ਧਰਤੀ ਦੀ ਗੋਦ ਵਿੱਚ ਰਹਿ ਕੇ ਅੰਦਰੂਨੀ ਗਰਮੀ ਨੂੰ ਸਹਾਰ ਕੇ ਉਹ ਆਪਣੇ ਅੰਦਰ ਚਮਕ ਪੈਦਾ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਅੰਦਰ ਉਹ ਸ਼ਕਤੀ ਪੈਦਾ ਕਰਨਾ ਚਾਹੁੰਦੇ ਸਨ ਜਿਹਦੇ ਨਾਲ ਦੇਸ਼ ਦੀਆਂ ਗੁਲਾਮੀ ਦੀ ਜ਼ੰਜੀਰਾਂ ਤੋੜ ਸਕੀਏ, ਜਰਵਾਣਿਆਂ ਦਾ ਟਾਕਰਾ ਕਰ ਸਕੀਏ ਔਰ ਮਜ਼ਲੂਮਾਂ ਦੀ ਰੱਖਿਆ ਕਰ ਸਕੀਏ। ਬਿਨਾਂ ਸ਼ਕਤੀ ਤੋਂ ਇਹ ਸਭ ਕੁਝ ਹੋਣਾ ਬੜਾ ਔਖਾ ਸੀ, ਤੇ ਸ਼ਕਤੀ ਪ੍ਰਾਪਤ ਆਉਂਦੀ ਹੈ ਪਰਮ ਸ਼ਕਤੀ ਨਾਲ ਜੁੜ ਕੇ, ਤੇ ਪਰਮ ਸ਼ਕਤੀ ਨਾਲ ਜੁੜਨ ਦਾ ਵਸੀਲਾ ਹੈ ਜਪ ਤੇ ਤਪ। ਆਪ ਉਸ ਭੋਰੇ ਵਿੱਚ ਬੈਠ ਕੇ ਉਸ ਪਰਮ ਸ਼ਕਤੀ ਨਾਲ ਇੱਕਮਿਕ ਹੋਏ ਨੇ। ਹੁਣ ਤੇ ਸਿਰਫ ਉਡੀਕ ਹੈ ਇਹ ਹੀਰਾ ਆਪਣੀ ਚਮਕ ਪ੍ਰਗਟ ਕਰੇ, ਦਮਕ ਪ੍ਰਗਟ ਕਰੇ। ਅੱਜ ਜੋਹਰੀ ਵੀ ਆ ਗਿਆ, ਪੁੱਛਦਾ ਹੈ ਇੱਥੇ ਕੋਈ ਹੋਰ ਸੋਢੀ ਬੰਸ਼ ਦਾ ਰਹਿੰਦਾ ਹੈ? ਹਾਂ ਰਹਿੰਦਾ ਹੈ, ਇੱਕ ਤੇਗਾ ਕਮਲਾ ਉਹ ਸਾਹਮਣੇ ਭੋਰੇ ਵਿੱਚ। ਮਾਤਾ ਗੁਜਰੀ ਭੋਰੇ ਦੇ ਬਾਹਰ ਬੈਠ ਕੇ ਹਰ ਤਰ੍ਹਾਂ ਦੀ ਜ਼ਰੂਰਤਾਂ ਦੀ ਪੂਰਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀਆਂ ਕਰਦੀਆਂ ਸਨ। ਇੱਕ ਬੈਰਾਗੀ ਹੈ, ਇੱਕ ਤਿਆਗੀ ਹੈ। ਤਿਆਗੀ ਬਾਹਰ ਬੂਹੇ ਤੇ ਬੈਠਿਆ ਹੋਇਆ ਹੈ ਔਰ ਇਸ ਤਿਆਗੀ ਦਾ ਨਾਮ ਹੈ ਮਾਤਾ ਗੁਜਰੀ। ਬੈਰਾਗੀ ਭੋਰੇ ਵਿੱਚ ਬੈਠਾ ਹੋਇਆ ਹੈ ਔਰ ਇਸ ਬੈਰਾਗੀ ਦਾ ਨਾਂ ਹੈ ਧੰਨ ਗੁਰੂ ਤੇਗ ਬਹਾਦਰ। ਇਸ ਤਿਆਗੀ ਪਾਸੋਂ ਇਜਾਜ਼ਤ ਮੰਗੀ ਹੈ ਇਸ ਸਿੱਖ ਨੇ, ਮੈਂ ਉਸ ਬੈਰਾਗੀ ਦੇ ਦਰਸ਼ਨ ਕਰਨੇ ਨੇ। ਪਤੀ ਕੋਲ ਹੈ, ਪਤੀ ਕੋਲ ਬੈਠਣਾ ਨਸੀਬ ਨਹੀਂ, ਕਿਤਨਾ ਤਿਆਗ। ਪਤੀ ਕੋਲ ਹੈ, ਪਤੀ ਨਾਲ ਗੱਲਬਾਤ ਕਰਨਾ ਵੀ ਨਸੀਬ ਨਹੀਂ, ਕਿਤਨਾ ਤਿਆਗ। ਸਿਰਫ ਅੰਨ ਚਾਹੀਦਾ ਹੈ, ਪਾਣੀ ਚਾਹੀਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ ਲੋੜ ਦੀ ਪੂਰਤੀ ਕਰ ਦੇਣੀ ਹੈ, ਬਸਤਰ ਧੋ ਦੇਣੇ ਨੇ, ਸੇਵਾ ਕਰ ਦੇਣੀ ਹੈ, ਬਸ ਇਤਨਾ ਹੀ ਸੰਬੰਧ। ਇਸ ਦੇ ਨਾਲ ਕਤਈ ਇੱਕ ਪਤਨੀ ਤ੍ਰਿਪਤ ਨਹੀਂ ਹੋ ਸਕੇਗੀ, ਪਰ ਗੁਜਰੀ ਜੀ ਤ੍ਰਿਪਤ ਸਨ ਕਿਉਂਕਿ ਤਿਆਗ ਸੀ, ਇਹ ਤਿਆਗ ਤੇ ਵੈਰਾਗ ਦਾ ਸੰਗਮ ਸੀ, ਇਹ ਤਿਆਗ ਤੇ ਵੈਰਾਗ ਦਾ ਇੱਕ ਮਹਾਨ ਤੀਰਥ ਸੀ। ਮਾਤਾ ਗੁਜਰੀ ਪਾਸ ਇਜਾਜ਼ਤ ਮੰਗੀ ਇਸ ਗੁਰਸਿੱਖ ਨੇ, ਮੈਂ ਉਸ ਬੈਰਾਗੀ ਦੇ ਦਰਸ਼ਨ ਕਰਨੇ ਨੇ ਜਿਸ ਦੇ ਬਾਹਰ ਇਤਨਾ ਵੱਡਾ ਤਿਆਗ ਪ੍ਰਗਟ ਹੋਇਆ ਹੈ, ਬੈਠਾ ਹੈ, ਮੈਂ ਦੇਖਣਾ ਉਸ ਬੈਰਾਗੀ ਨੂੰ। ਅੰਦਰ ਗਿਆ, ਮੱਥਾ ਟੇਕਿਆ, ਨਿਹਾਲੋ ਨਿਹਾਲ ਹੋਇਆ ਹੈ। ਜੋ ਕਸਵਟੀ ਇਸ ਸਿੱਖ ਨੇ ਆਪਣੇ ਕੋਲ ਰੱਖੀ ਸੀ, ਉਸ ਕਸਵਟੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪੂਰੇ ਉਤਰੇ ਨੇ। ਕੋਠੇ ਤੇ ਚੜ ਕੇ ਇੱਕ ਭੋਰੇ ਦੇ ਚ ਹੈ ਤੇ ਪ੍ਰਗਟ ਕਰਨ ਵਾਲਾ ਕੋਠੇ ਤੇ ਚੜ ਗਿਆ। ਵਾਕਈ ਪ੍ਰਗਟ ਕਰਨ ਲਈ ਤੇ ਛੱਤ ਚਾਹੀਦੀ ਸੀ, ਉਹ ਚੜ ਗਿਆ ਕੋਠੇ ਤੇ। ਗੁਰ ਲਾਧੋ ਰੇ, ਗੁਰ ਲਾਧੋ ਰੇ, ਇਹ ਸਭ ਬਾਈ ਗਦੀਆਂ ਜੋ ਲੱਗੀਆਂ ਨੇ ਪਖੰਡ ਹੈ, ਧੋਖਾ ਹੈ, ਛਲ ਹੈ, ਗੁਰੂ ਤੇ ਭੋਰੇ ਚ ਬੈਠਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਪ੍ਰਗਟ ਕਰਨ ਵਾਲਾ ਇਸ ਗੁਰਸਿੱਖ ਦਾ, ਇਸ ਮਹਾਨ ਆਤਮਾ ਦਾ ਨਾਂ ਸੀ ਮੱਖਣ ਸ਼ਾਹ ਲਬਾਣਾ। ਔਰ ਇਸਨੇ ਲਬਾਣਾ ਕੌਮ ਨੂੰ ਸਿੱਖ ਇਤਿਹਾਸ ਵਿੱਚ ਅਮਰ ਬਣਾ ਦਿੱਤਾ। ਗੁਰੂ ਵਾਕਈ ਭੋਰੇ ਚ ਹੀ ਆਉਂਦਾ ਹੈ, ਉਹ ਤੇ ਸ਼ਬਦ ਦੇ ਭੋਰੇ ਚ ਆਉਂਦਾ ਹੈ ਕੋਈ ਜਪ ਕੇ ਪ੍ਰਗਟ ਕਰੇ, ਉਹ ਤੇ ਭੋਰੇ ਚ ਹੀ ਆਉਂਦਾ ਹੈ ਕੋਈ ਜਾ ਕੇ ਪ੍ਰਗਟ ਕਰੇ, ਕੋਈ ਅੰਦਰ ਪ੍ਰਵੇਸ਼ ਕਰਕੇ ਪ੍ਰਗਟ ਕਰੇ। ਆਪ ਗੁਰੂ ਸਨ, ਭੋਰੇ ਚ ਛੁਪੇ ਰਹੇ, ਆਪ ਪ੍ਰਗਟ ਹੋ ਗਏ ਤੋ ਆਪਣਾ ਬਲੀਦਾਨ ਦੇਣ ਲਈ ਤਿਆਰ ਹੋ ਗਏ। ਜੋ ਤਪੱਸਿਆ ਕੀਤੀ ਹੈ ਇਸ ਨਾਲ ਦੇਸ਼ ਦੀ ਉਸਾਰੀ ਕਰਨੀ ਹੈ, ਕੌਮ ਦੀ ਤਾਮੀਰ ਕਰਨੀ ਹੈ, ਉਸ ਮਜ਼ਲੂਮਾਂ ਦੀ ਰੱਖਿਆ ਕਰਨੀ ਹੈ, ਆਪਨੇ ਬਹੁਤ ਵੱਡਾ ਭਰਮਣ ਕੀਤਾ। ਆਸਾਮ ਤੱਕ ਔਰ ਸਮੁੱਚੇ ਬੰਗਾਲ ਵਿੱਚ ਆਪ ਦਾ ਰਟਨ ਹੋਇਆ ਹੈ। ਆਗਰਾ, ਬਨਾਰਸ, ਅਲਾਹਾਬਾਦ, ਪਟਨਾ, ਫਿਰ ਚਟਾਗਾਂ ਔਰ ਗੁਹਾਟੀ, ਧੋਬੜੀ ਔਰ ਫਿਰ ਬੰਗਾਲ ਦੇ ਤਮਾਮ ਵੱਡੇ ਛੋਟੇ ਸ਼ਹਿਰ ਜਿਹਦੇ ਚ ਕਲਕੱਤਾ ਵੀ ਆ ਜਾਂਦਾ ਹੈ। ਇਸ ਇਲਾਕੇ ਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਇਤਿਹਾਸਕ ਅਸਥਾਨ ਮੌਜੂਦ ਨੇ ਔਰ ਪੁਰਾਣੀ ਦਾਸਤਾਂ ਅੱਜ ਵੀ ਸੁਣਾ ਰਹੇ ਨੇ ਔਰ ਅੱਜ ਵੀ ਲੋਕੀ ਉਸ ਤੋਂ ਨਵੀਨਤਾ ਦੀ ਝਲਕ ਦਿੰਦੇ ਨੇ ਔਰ ਆਤਮਕ ਆਨੰਦ ਮਾਣਦੇ ਨੇ। ਥਾਂ ਥਾਂ ਤੇ ਜੋ ਆਪ ਰਟਨ ਕਰਦੇ ਸਨ ਉਸਦਾ ਮੁੱਖ ਮਕਸਦ ਇਤਨਾ ਸੀ ਕਿ ਪੁੰਨ ਦਾਨ ਦਿਨ ਕਰਤ ਬਤੈ, ਬਸ ਥਾਂ ਥਾਂ ਤੇ ਨਾਮ ਦਾ ਦਾਨ ਕਰਦੇ ਜਾਣਾ, ਮਜ਼ਲੂਮਾਂ ਦੀ ਰੱਖਿਆ ਕਰਨੀ ਹੈ। ਇਹ ਦਾਨ ਕਰਦੇ ਜਾਣਾ, ਅੰਨ ਦਾ ਦਾਨ ਕਰਦੇ ਜਾਣਾ, ਧਨ ਦਾ ਦਾਨ ਕਰਦੇ ਜਾਣਾ, ਨਾਮ ਦਾ ਦਾਨ ਕਰਦੇ ਜਾਣਾ, ਗਿਆਨ ਦਾ ਦਾਨ ਕਰਦੇ ਜਾਣਾ, ਇਸ ਤਰ੍ਹਾਂ ਦਾਨ ਕਰਦੇ ਕਰਦੇ ਆਪ ਭਰਮਣ ਕਰਦੇ ਰਹੇ। ਪਟਨੇ ਦੇ ਵਿੱਚ ਆਪ ਆਪਣੇ ਪਰਿਵਾਰ ਨੂੰ ਛੋੜ ਕੇ ਆਸਾਮ ਵੱਲ ਗਏ ਔਰ ਬਾਕੀ ਦੇ ਬੰਗਾਲ ਦਾ ਆਪਨੇ ਭਰਮਣ ਕੀਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਤੋਂ ਬਾਅਦ ਆਪਨੇ ਪੰਜਾਬ ਦਾ ਰੁਖ ਕੀਤਾ ਔਰ ਆਪਨੇ ਆਨੰਦਪੁਰ ਸਾਹਿਬ ਆ ਕੇ ਵਸਾਇਆ। ਇਹ ਉਹਨਾਂ ਦੀ ਵਸਾਈ ਹੋਈ ਆਬਾਦੀ ਹੈ, ਉਹਨਾਂ ਦਾ ਵਸਾਇਆ ਹੋਇਆ ਸ਼ਹਿਰ ਹੈ। ਜੈਸੇ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਮਹਾਰਾਜ ਦਾ ਵਸਾਇਆ ਹੋਇਆ, ਜੈਸੇ ਗੋਬਿੰਦਵਾਲ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਵਸਾਇਆ ਹੋਇਆ, ਇਸ ਤਰ੍ਹਾਂ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਵਸਾਇਆ ਹੋਇਆ। ਆਪਨੇ ਇੱਥੇ ਜਗਤ ਨੂੰ ਬੈਰਾਗ ਦੀ ਸਿੱਖਿਆ ਦੇਣੀ ਆਰੰਭ ਕੀਤੀ ਔਰ ਇਹ ਸਹੀ ਹੈ, ਸੱਚ ਹੈ ਕਿ ਸੰਸਾਰ ਤੋਂ ਉਦਾਸ ਹੋਏ ਬਿਨਾਂ ਪਰਮਾਤਮਾ ਦੀ ਤਲਾਸ਼ ਕਰਨੀ ਅਤੀ ਕਠਿਨ ਹੈ, ਬਹੁਤ ਕਠਿਨ ਹੈ। ਪਦਾਰਥਾਂ ਤੋਂ ਉਦਾਸ ਹੋਏ ਬਿਨਾਂ ਪਰਮਾਤਮਾ ਦੀ ਤਲਾਸ਼ ਕਰਨੀ ਬਹੁਤ ਔਖੀ ਹੈ, ਬਹੁਤ ਔਖੀ ਹੈ। ਇਹ ਉਪਦੇਸ਼, ਇਹ ਸੰਦੇਸ਼ ਆਪਣੀ ਬਾਣੀ ਦੇ ਰਾਹੀਂ ਵੰਡਦੇ ਰਹੇ, ਦਿੰਦੇ ਰਹੇ। ਔਰੰਗਜ਼ੇਬ ਦੀ ਕੁਟਲ ਨੀਤੀ ਦੇਸ਼ ਦੇ ਦਮਨ ਵਿੱਚ ਲੱਗੀ ਹੋਈ ਸੀ। ਧਨ ਇਸ ਦੇਸ਼ ਦਾ ਕਾਫੀ ਜਰਵਾਣਿਆਂ ਨੇ ਲੁੱਟ ਲਿਆ ਸੀ, ਅਸਮਤ ਲੁੱਟ ਲਈ ਸੀ, ਇੱਜ਼ਤ ਲੁੱਟ ਲਈ ਸੀ। ਹੁਣ ਸੰਸਕ੍ਰਿਤੀ ਨੂੰ ਲੁੱਟਣ ਵਿੱਚ ਲੱਗੇ ਹੋਏ ਸਨ, ਹੁਣ ਦੇਸ਼ ਦੇ ਧਰਮ ਨੂੰ ਵੀ ਨੇਸ਼ ਤੋਂ ਨਾਬੂਦ ਕਰਨ ਵਿੱਚ ਲੱਗੇ ਹੋਏ ਸਨ। ਅਫਗਾਨ ਖਾਂ ਜੋ ਕਸ਼ਮੀਰ ਦਾ ਸੂਬਾ ਸੀ, ਔਰੰਗਜ਼ੇਬ ਦੇ ਹੁਕਮ ਨਾਲ ਉਸਨੇ ਕਸ਼ਮੀਰੀ ਪੰਡਿਤਾਂ ਦਾ ਦਮਨ ਸ਼ੁਰੂ ਕੀਤਾ। ਨੀਤੀ ਸੀ ਉਸ ਵਕਤ ਦੇ ਸਤਾਧਾਰੀਆਂ ਦੀ, ਕਸ਼ਮੀਰ ਸਿਰਮੌਰ ਹੈ, ਇਹਦੇ ਪਹਾੜਾਂ ਚੋਂ ਪਾਣੀ ਦੇ ਝਰਨੇ ਨਿਕਲਦੇ ਨੇ, ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਨੇ ਔਰ ਕਸ਼ਮੀਰ ਤੋਂ ਹੀ ਬ੍ਰਾਹਮਣ ਚੱਲ ਕੇ ਸਾਰੇ ਦੇਸ਼ ਵਿੱਚ ਧਰਮ ਦਾ ਪ੍ਰਚਾਰ ਕਰਦੇ ਨੇ, ਗਿਆਨ ਦੀ ਗੱਲ ਸੁਣਾਉਂਦੇ ਨੇ। ਪਾਣੀ ਦੇ ਝਰਨਿਆਂ ਨੂੰ ਬੰਦ ਕਰਨ ਦੀ ਲੋੜ ਨਹੀਂ, ਗਿਆਨ ਦੇ ਝਰਨਿਆਂ ਨੂੰ ਬੰਦ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਇਸ ਕੁਟਲ ਨੀਤੀ ਦੇ ਮੁਤਾਬਕ ਕਸ਼ਮੀਰ ਦੇ ਸੂਬੇ ਨੇ ਕਸ਼ਮੀਰੀ ਪੰਡਿਤਾਂ ਦਾ ਦਮਨ ਸ਼ੁਰੂ ਕੀਤਾ ਔਰ ਕਸ਼ਮੀਰੀ ਪੰਡਿਤਾਂ ਦੀ ਇੱਕ ਬਹੁਤ ਵੱਡੀ ਕਾਨਫਰੰਸ, ਬਹੁਤ ਵੱਡਾ ਇਕੱਠ ਉਸ ਵਕਤ ਅਮਰਨਾਥ ਨਾਮ ਦੇ ਤੀਰਥ ਤੇ ਹੋਇਆ, ਜਿਸ ਵਿੱਚ ਇਹੀ ਮਤਾ ਪਕਾਇਆ ਗਿਆ ਕਿ ਦੇਸ਼ ਵਿੱਚ ਕੋਈ ਸ਼ਕਤੀਸ਼ਾਲੀ ਹੋਵੇ ਜੋ ਸਾਡੀ ਬਾਂਹ ਪਕੜੇ ਔਰ ਸਾਡੇ ਧਰਮ ਦੀ ਰੱਖਿਆ ਕਰੇ। ਸੋਚ ਸਮਝ ਕੇ ਆਖਰ ਸਹਿਮਤੀ ਨਾਲ ਇਹ ਫੈਸਲਾ ਹੋਇਆ ਕਿ ਅਸੀਂ ਸਾਰੇ ਆਨੰਦਪੁਰ ਸਾਹਿਬ ਵਿੱਚ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੱਗੋਂ ਫਰਿਆਦ ਕਰੀਏ, ਇਸ ਦੌਰ ਵਿੱਚ, ਇਸ ਯੁੱਗ ਵਿੱਚ ਗੁਰੂ ਨਾਨਕ ਦੇ ਘਰ ਤੋਂ ਇਲਾਵਾ ਸਾਡਾ ਕੋਈ ਰਖਵਾਲਾ ਨਹੀਂ, ਸਾਡਾ ਕੋਈ ਰਕਸ਼ਕ ਨਹੀਂ। ਤੋ ਇਸ ਤਰ੍ਹਾਂ ਕਸ਼ਮੀਰ ਦਾ ਧਰਮ, ਕਸ਼ਮੀਰ ਦੀ ਸੰਸਕ੍ਰਿਤੀ, ਕਸ਼ਮੀਰ ਦਾ ਜੀਵਨ, ਕਸ਼ਮੀਰ ਦਾ ਪੰਡਿਤ, ਕਸ਼ਮੀਰ ਦਾ ਬ੍ਰਾਹਮਣ ਫਰਿਆਦ ਲੈ ਕੇ ਆਇਆ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੱਗੋਂ, ਜਿਹੜੇ ਉਹਨਾਂ ਪੰਡਿਤਾਂ ਨੇ ਬਚਨ ਬੋਲੇ ਨੇ। ਗੁਰਪ੍ਰਤਾਪ ਸੂਰਜ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਇੰਜ ਲਿਖੇ ਨੇ, ਰਾਵਰ ਬਿਨਾ ਆਨ ਨਹੀਂ ਕੋਈ, ਸਮਰਥ ਬਲੀ ਜੋ ਰਖਕ ਹੋਈ, ਏਕ ਆਸਰਾ ਆਪ ਗੁਸਾਈ, ਗਹੋ ਬਾਂ ਬੂਡਤ ਸਭ ਜਾਹੀ। ਸਾਡੀ ਬਾਂਹ ਪਕੜੋ, ਸਭ ਕੁਝ ਡੁੱਬਦਾ ਜਾ ਰਿਹਾ, ਸਭ ਕੁਝ ਗਰਕ ਹੁੰਦਾ ਜਾ ਰਿਹਾ, ਸੰਸਕ੍ਰਿਤੀ, ਧਰਮ, ਇਮਾਨ, ਇੱਜ਼ਤ, ਆਬਰੂ ਸਭ ਨਸ਼ਟ ਹੁੰਦੀ ਜਾ ਰਹੀ ਹੈ। ਕਮਜ਼ੋਰਾਂ ਦੀ ਬਾਂਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਪਕੜ ਲਈ, ਤਦੀ ਤੇ ਆਪ ਦੇ ਨਾਲ ਇਹ ਵਾਕ ਜੁੜ ਗਿਆ, ਬਾਹਾਂ ਜੇ ਨਾ ਦੀ ਪਕੜੀਏ, ਸਿਰ ਦੀ ਜੇ ਬਾਹਾਂ ਨਾ ਛੋੜੀਏ, ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ। ਵਾਕਈ ਦਿੱਲੀ ਦੇ ਚਾਂਦਨੀ ਚੌਂਕ ਦੇ ਸੀਸ ਤੇ ਦੇ ਦਿੱਤਾ ਹੈ, ਪਰ ਕਮਜ਼ੋਰ ਬ੍ਰਾਹਮਣਾਂ ਦੀ ਬਾਂਹ ਨਹੀਂ ਛੋੜੀ। ਆਪਣਾ ਸੀਸ ਦੇ ਕੇ ਬਾਹਾਂ ਮਜ਼ਬੂਤ ਕਰ ਦਿੱਤੀਆਂ, ਆਪਣਾ ਸੀਸ ਦੇ ਕੇ ਸਿਰ ਬਚਾ ਦਿੱਤਾ, ਆਪਣਾ ਸੀਸ ਦੇ ਕੇ ਦੇਸ਼ ਦੀ ਸੰਸਕ੍ਰਿਤੀ ਇੱਜ਼ਤ ਆਬਰੂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣਾ ਬਲੀਦਾਨ ਦੇ ਕੇ ਬਚਾਇਆ। ਆਪ ਜਦ ਅਨੰਦਪੁਰ ਸਾਹਿਬ ਤੋਂ ਚਲੇ ਨੇ, ਬ੍ਰਾਹਮਣਾਂ ਦੀ ਫਰਿਆਦ ਸੁਣ ਕੇ, ਇਤਿਹਾਸਕ ਘਟਨਾ ਹੈ, ਆਪ ਫਰਿਆਦ ਨੂੰ ਸੁਣ ਕੇ ਲੰਬੀ ਸੋਚਣੀ ਚ ਪੈ ਗਏ। ਤਾਂ ਉਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੋਬਿੰਦ ਰਾਏ ਸਨ ਔਰ ਆਈਓ ਸਿਰਫ 9 ਸਾਲ ਦੀ ਸੀ। ਆਪਣੇ ਪਿਤਾ ਨੂੰ ਬਹੁਤ ਗੰਭੀਰ ਸੋਚਣੀ ਵਿੱਚ ਦੇਖ ਕੇ ਹੱਥ ਜੋੜ ਕੇ ਕਹਿਣ ਲੱਗੇ, ਗੁਰਦੇਵ ਪਿਤਾ, ਇਸ ਤਰ੍ਹਾਂ ਦੀ ਗਹਿਰੀ ਸੋਚ ਔਰ ਉਸਦੇ ਚ ਚਿੰਤਾ ਵੀ ਹੈ, ਕਿਉਂ? ਇਹ ਕਮਜ਼ੋਰ ਬ੍ਰਾਹਮਣਾਂ ਨੂੰ ਵੇਖ ਕੇ ਸੋਚਣੀ ਹੈ, ਤਾਂ ਸੋਚ ਆਪ ਦੀ ਕਿੱਥੇ ਤੱਕ ਪਹੁੰਚੀ ਹੈ? ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੋਬਿੰਦ ਰਾਏ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਨੇ, ਕੋਈ ਬਹੁਤ ਵੱਡੀ ਆਤਮਾ ਦਾ ਸੀਸ ਚਾਹੀਦਾ ਹੈ, ਤਾਂ ਹੀ ਇਹ ਆਤਮਾਵਾਂ ਬਚ ਸਕਣਗੀਆਂ। ਤਾਂ ਇਕਦਮ ਉਛਲ ਕੇ ਗੋਬਿੰਦ ਰਾਏ ਨੇ ਕਹਿ ਦਿੱਤਾ, ਮਹਾਰਾਜ, ਕਿਸੇ ਨੂੰ ਤੈਰਨਾ ਸਿਖਾਉਣਾ ਹੋਵੇ ਪਾਣੀ ਵਿੱਚ ਆਪ ਤੈਰਨਾ ਪੈਂਦਾ ਹੈ, ਕਿਸੇ ਨੂੰ ਮਰਨਾ ਸਿਖਾਉਣਾ ਹੋਵੇ ਆਪ ਮਰਨਾ ਪੈਂਦਾ ਹੈ। ਖਣਾਵਾਂ ਪਹਿਨ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚੱਲ ਪਏ। ਛੋਟੇ ਛੋਟੇ ਪਿੰਡ ਸ਼ਹਿਰਾਂ ਚੋਂ ਲੰਘਦੇ ਹੋਏ 5 ਸਾਥੀਆਂ ਨੂੰ ਨਾਲ ਲੈ ਕੇ ਆਪ ਆਗਰਾ ਪਹੁੰਚੇ ਨੇ। ਬਗੀਚੇ ਚ ਬੈਠੇ ਸਨ, ਆਪ ਨੇ ਇੱਕ ਦੁਸ਼ਾਲਾ ਇੱਕ ਅੰਗੂਠੀ ਆਜੜੀ ਨੂੰ ਦਿੱਤੀ, ਆਖਿਆ, ਬਾਜ਼ਾਰੋਂ ਖਾਣ ਪਾਣ ਦਾ ਸਮਾਨ ਲੈ ਕੇ ਆਓ, ਤਾਂ ਕਿ ਸਾਡੇ ਨਾਲ ਦੇ ਸਾਥੀ ਤੇ ਅਸੀਂ ਕੁਛ ਛਕ ਸਕੀਏ। ਇੱਕ ਹਲਵਾਈ ਦੇ ਪਾਸ ਜਦ ਇਹ ਕੀਮਤੀ ਦੁਸ਼ਾਲਾ ਤੇ ਹੀਰੇ ਜੜਤ ਰਤਨ ਜੜਤ ਇਹ ਅੰਗੂਠੀ ਆਜੜੀ ਵੇਚਣ ਲੱਗਾ, ਹਲਵਾਈ ਨੂੰ ਸ਼ੱਕ ਪੈ ਗਿਆ, ਲੱਖਾਂ ਦੀ ਇਹ ਅੰਗੂਠੀ, ਸੈਕੜਿਆਂ ਦਾ ਇਹ ਕੀਮਤੀ ਦੁਸ਼ਾਲਾ ਇੱਕ ਆਜੜੀ ਦੇ ਪਾਸ, ਔਰ ਇਹਨਾਂ ਦੇ ਬਦਲੇ ਚ ਇਹ ਸਿਰਫ ਖਾਣ ਪਾਣ ਦਾ ਸਮਾਨ ਮੰਗਦਾ ਹੈ ਥੋੜਾ ਜਿਹਾ, ਹੋ ਨਾ ਹੋਵੇ ਇਸਨੇ ਚੁਰਾਇਆ ਹੈ, ਪਰ ਕੌਣ ਦੱਸੇ? ਇਹ ਤੇ ਆਪਣੇ ਆਪ ਨੂੰ ਗ੍ਰਿਫਤਾਰ ਕਰਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਸਵੈਮ ਹੀ ਅਡੰਬਰ ਰਚਿਆ ਹੈ ਸ਼ਹਿਨਸ਼ਾਹ ਦੇ ਸਾਹਮਣੇ ਹੋਣ ਦਾ ਔਰ ਉਸਨੂੰ ਦੱਸਣ ਦਾ ਕਿ ਤੂੰ ਜਬਰ ਕਰ ਰਿਹਾ, ਤਸ਼ੱਦਦ ਕਰ ਰਿਹਾ। ਹਲਵਾਈ ਨੇ ਸ਼ਹਿਰ ਕੋਤਵਾਲ ਨੂੰ ਖਬਰ ਕਰ ਦਿੱਤੀ, ਆਜੜੀ ਪਕੜਿਆ ਗਿਆ, ਉਸ ਤੋਂ ਪੁੱਛਿਆ ਗਿਆ, ਇਹ ਸਭ ਕੁਝ ਤੈਨੂੰ ਕਿੱਥੋਂ ਮਿਲਿਆ? ਤਾਂ ਦੱਸ ਦਿੱਤਾ, ਬਾਹਰ ਬਗੀਚੇ ਚ ਬੈਠੇ ਨੇ ਇੱਕ ਤਿਆਗ ਦੀ ਮੂਰਤੀ, ਉਹਨਾਂ ਨੇ ਮੈਨੂੰ ਇਹ ਦੁਸ਼ਾਲਾ ਦਿੱਤਾ ਹੈ ਔਰ ਇਹ ਅੰਗੂਠੀ ਦਿੱਤੀ ਹੈ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗ੍ਰਿਫਤਾਰ ਹੋਏ, ਫੌਜ ਦੇ ਪਹਿਰੇ ਵਿੱਚ ਦਿੱਲੀ ਲਿਆਂਦੇ ਗਏ ਔਰ ਇੱਥੇ ਜ਼ਾਲਮਾਂ ਨੇ ਪਹਿਲੇ ਪਿੰਜਰੇ ਵਿੱਚ ਬੰਦ ਕੀਤਾ। ਜੋ ਅੱਠੇ ਪੈਰ ਪ੍ਰਭੂ ਦੀ ਰਜ਼ਾ ਵਿੱਚ ਰਹਿੰਦੇ ਸਨ, ਉਹਨਾਂ ਦੀ ਰਸਨਾ ਤੋਂ ਇਹ ਬੋਲ ਨਿਕਲੇ ਨੇ, ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜੂ ਹੋ ਸਹਾਇ। ਫਿਰ ਆਪ ਨੇ ਅਕਾਲ ਪੁਰਖ ਦੇ ਅੱਗੋਂ ਇੰਜ ਵੀ ਜੋਦੜੀ ਕੀਤੀ ਹੈ, ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ, ਕਹੋ ਨਾਨਕ ਏ ਬਿਪਤ ਮੈਂ ਟੇਕ ਏਕ ਰਘੁਨਾਥ। ਹੇ ਪ੍ਰਭੂ, ਤੇਰਾ ਹੀ ਆਸਰਾ, ਤੇਰੀ ਓਟ ਹੈ ਔਰ ਤੇਰੇ ਆਸਰੇ ਕਰਕੇ ਹੀ ਮੈਂ ਮਜ਼ਲੂਮਾਂ ਦਾ ਪੱਖ ਲਿਆ, ਕਮਜ਼ੋਰਾਂ ਦਾ ਪੱਖ ਲਿਆ ਔਰ ਵਕਤ ਦੀ ਸਤਾ ਨਾਲ ਟਕਰਾਇਆ। ਸਤਾ ਕਿਤਨੀ ਕਠੋਰ ਆਉਂਦੀ ਹੈ, ਕਹਿੰਦੇ ਨੇ ਮਾਂ ਲਈ ਵੀ ਜਗ੍ਹਾ ਨਹੀਂ ਆਉਂਦੀ ਸਤਾਧਾਰੀ ਦੇ ਹਿਰਦੇ ਚ, ਪਿਤਾ ਲਈ ਵੀ ਥਾਂ ਨਹੀਂ ਆਉਂਦਾ, ਭਰਾਵਾਂ ਲਈ ਵੀ ਥਾਂ ਨਹੀਂ ਆਉਂਦਾ, ਭੈਣਾਂ ਭਤੀਜਿਆਂ ਬੱਚੇ ਬੱਚੀਆਂ ਲਈ ਵੀ ਕੋਈ ਥਾਂ ਨਹੀਂ ਆਉਂਦਾ, ਸਤਾਧਾਰੀ ਦੇ ਹਿਰਦੇ 'ਚ ਥਾਂ ਹੁੰਦਾ ਸਿਰਫ ਸਿੰਘਾਸਣ ਲਈ, ਸਿਰਫ ਸਤਾ ਲਈ। ਔਰ ਉਹ ਸਤਾ ਤੋਂ ਸਭ ਕੁਛ ਕੁਰਬਾਨ ਕਰ ਸਕਦਾ ਹੈ, ਇਸਦਾ ਜੀਵਦਾ ਜਾਗਦਾ ਸਬੂਤ ਮਿਲਦਾ ਹੈ। ਔਰੰਗਜ਼ੇਬ ਨੇ ਸਤਾ ਦੀ ਖਾਤਰ ਆਪਣੇ ਤਿੰਨੇ ਭਰਾ ਕਤਲ ਕੀਤੇ, ਆਪਣੇ ਬੁੱਢੇ ਪਿਤਾ ਨੂੰ ਆਗਰੇ ਦੇ ਕਿਲ੍ਹੇ ਵਿੱਚ ਕੈਦ ਕੀਤਾ। ਗਰਮੀਆਂ ਦੇ ਦਿਨਾਂ 'ਚ ਇਹ ਬੁੱਢਾ ਪਿਓ ਕੈਦ ਸੀ, ਅੰਦਰ ਸੇਵਾ ਕਰਦੀ ਸੀ ਉਸਦੀ ਲੜਕੀ ਜਹਾਂ ਆਰਾ, ਔਰੰਗਜ਼ੇਬ ਦੀ ਭੈਣ, ਇਹ ਵੀ ਕੈਦ ਸੀ ਕਿਉਂਕਿ ਪਿਓ ਦਾ ਪੱਖ ਲੈਂਦੀ ਸੀ, ਪਿਓ ਦੀ ਹਿਮਾਇਤ ਕਰਦੀ ਸੀ। ਅੰਦਰ ਸੁਰਾਹੀ ਦੇ ਜਦ ਪਾਣੀ ਮੁੱਕ ਚੱਲਿਆ ਔਰ ਸ਼ਾਮ ਤੱਕ ਪਾਣੀ ਦਾ ਚੱਲਣਾ ਬੜਾ ਔਖਾ ਸੀ, ਦੁਪਹਿਰ ਢਲ ਚੱਲੀ ਸੀ, ਸ਼ਾਹਜਹਾਂ ਨੇ ਸੰਤਰੀ ਨੂੰ ਆਵਾਜ਼ ਮਾਰੀ, ਪਾਣੀ ਚਾਹੀਦਾ ਹੈ। ਤੇ ਸੰਤਰੀ ਕਹਿਣ ਲਗਾ, ਜਹਾਂ ਪਨਾਹ, ਮੇਰੇ ਪਾਸ ਤਾਲੇ ਦੀ ਚਾਬੀ ਨਹੀਂ, ਚਾਬੀ ਤੇ ਬਾਦਸ਼ਾਹ ਸਲਾਮਤ ਆਪਣੇ ਕੋਲ ਰੱਖਦੇ ਨੇ, ਇਤਬਾਰ ਹੀ ਨਹੀਂ ਕਰਦਾ ਸੀ ਔਰੰਗਜ਼ੇਬ, ਮਤਾਂ ਕੋਈ ਸਿਪਾਹੀ ਆਜ਼ਾਦ ਕਰ ਦੇਵੇ ਸ਼ਾਹਜਹਾਂ ਨੂੰ, ਤੇ ਸ਼ਾਹਜਹਾਂ ਤੋਂ ਖਤਰਾ ਅਜੇ ਵੀ ਔਰੰਗਜ਼ੇਬ ਨੂੰ ਸੀ। ਜਦ ਸ਼ਾਹਜਹਾਂ ਦੀ ਜੋਦੜੀ ਸੁਣ ਕੇ ਸੰਤਰੀ ਔਰੰਗਜ਼ੇਬ ਦੇ ਪਾਸ ਗਿਆ ਤੇ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਸ਼ਾਹਜਹਾਂ ਪਾਣੀ ਮੰਗਦੇ ਨੇ। ਗਰਜਦੀ ਹੋਈ ਆਵਾਜ਼ ਵਿੱਚ ਔਰੰਗਜ਼ੇਬ ਨੇ ਆਖਿਆ, ਉਸ ਬੁੱਢੇ ਨੂੰ ਕਹਿ ਦਿਓ ਸ਼ਾਮ ਨੂੰ ਰੋਟੀ ਆਵੇਗੀ ਤੇ ਪਾਣੀ ਆ ਜਾਏਗਾ। ਹੁਣ ਮੈਂ ਆ ਕੇ ਤਾਲਾ ਨਹੀਂ ਖੋਲ ਸਕਦਾ ਕਿਉਂਕਿ ਆਪ ਤਾਲਾ ਖੋਲਦਾ ਸੀ ਤੇ ਆਪ ਹੀ ਬੰਦ ਕਰਦਾ ਸੀ। ਕਹਿੰਦੇ ਨੇ ਜਦ ਇਹੀ ਬੋਲ ਸੰਤਰੀ ਨੇ ਸ਼ਾਹਜਹਾਂ ਨੂੰ ਸੁਣਾਇਆ ਤਾਂ ਉਸਨੇ ਉੱਥੇ ਇੱਕ ਰੁਬਾਈ ਲਿਖੀ ਹੈ, ਬਾਬਾਏ ਮਨ ਬਹਾਦਰ ਮਨ ਦੀ ਰੋਜ਼ ਲੱਖ ਸਵਾਰ ਬੋਦਮ, ਇੱਕ ਦਿਨ ਮੈਂ ਵੀ ਲੱਖਾਂ ਅਸਵਾਰਾਂ ਦਾ ਮਾਲਕ ਸੀ, ਇਮਰੋਜ ਹੈ ਮੋਹਤਾਜ ਹੈ ਯਕ ਕਾਸਾ ਆਵਮ, ਅੱਜ ਮੈਂ ਇੱਕ ਪਿਆਲਾ ਪਾਣੀ ਲਈ ਮੋਹਤਾਜ ਹਾਂ, ਦਰੀ ਦੁਨੀਆ ਮਗਰੂਰ ਨਾ ਬਾਇਦ ਬੋਦ, ਇਸ ਝੂਠੀ ਦੁਨੀਆ ਦਾ ਭੁੱਲ ਕੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਐ ਪਿਸਰ ਤੂੰ ਅਜਮ ਮੁਸਲਮਾਨ ਹੀ, ਐ ਮੇਰੇ ਬੱਚੇ ਤੂੰ ਅਜੀਬ ਮੁਸਲਮਾਨ ਹੈ, ਤੂੰ ਸੁਣ ਤੇ ਸਹੀ, ਆਫਰੀ ਹਿੰਦੂਆਂ ਹਰ ਬਾਬ ਕੇ ਮੁਰਦਾ ਰਾਮੇ ਦੇ ਹੰਦ ਦਾਇਮ ਆ, ਸ਼ਾਬਾਸ਼ ਹੈ ਹਿੰਦੂਆਂ ਤੇ, ਮਰੇ ਹੋਏ ਪਿਓ ਨੂੰ ਵੀ ਪਾਣੀ ਦਿੰਦੇ ਨੇ। ਐ ਪਿਸਰ ਤੂੰ ਅਜਮ ਮੁਸਲਮਾਨ ਹੀ, ਜ਼ਿੰਦਾ ਰਾਬ ਜਾਨਮ ਬਾ ਆਬ ਨ ਰਸਾਨੀ, ਪਿਓ ਤੇਰਾ ਜ਼ਿੰਦਾ ਹੈ ਤੇ ਪਾਣੀ ਦੇ ਘੁੱਟ ਲਈ ਤਰਸ ਰਿਹਾ ਹੈ, ਪਿਤਾ ਪਾਣੀ ਦੇ ਘੁੱਟ ਲਈ ਤਰਸਿਆ ਹੈ, ਬਰਾਵਾਂ ਨੂੰ ਤੜਪਾ ਕੇ ਮਾਰਿਆ, ਭਤੀਜਿਆਂ ਨੂੰ ਤੜਪਾ ਕੇ ਮਾਰਿਆ, ਭੈਣਾਂ ਦੀ ਸ਼ਾਦੀ ਨਹੀਂ ਕੀਤੀ, ਬੱਚਿਆਂ ਦੀ ਸ਼ਾਦੀ ਨਹੀਂ ਕੀਤੀ। ਇਸ ਪੁਰਸ਼ ਤੋਂ ਹੋ ਹੀ ਨਹੀਂ ਸਕਦਾ ਸੀ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨਾਲ ਇਨਸਾਫ਼ ਨਾਲ ਪੇਸ਼ ਆਉਂਦਾ। ਹੁਕਮ ਸਾਦਰ ਕਰ ਦਿੱਤਾ ਕਿ ਇਹ ਈਨ ਮੰਨੇ ਨਹੀਂ ਤੇ ਸ਼ਹੀਦ ਕਰ ਦਿਓ। ਤਸੀਏ ਦੇ ਕੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪ ਨੂੰ ਸ਼ਹੀਦ ਕੀਤਾ ਗਿਆ। ਮੱਘਰ ਸੁਦੀ ਪੰਜ ਸੰਮਤ 1732 ਨੂੰ ਆਪ ਜੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ। ਆਪ ਜੀ ਦਾ ਸੀਸ ਭਾਈ ਜੇਤਾ ਲੈ ਕੇ ਗਿਆ, ਜਿਸ ਦਾ ਸੰਸਕਾਰ ਅਨੰਦਪੁਰ ਸਾਹਿਬ ਹੋਇਆ। ਆਪ ਦੀ ਦੇਹੀ ਨੂੰ ਲੱਖੀ ਸ਼ਾਹ ਬਣਜਾਰੇ ਨੇ ਗੱਡੇ ਤੇ ਰੱਖ ਕੇ ਆਪਣੇ ਘਰ ਲਿਆਂਦਾ। ਇੱਕ ਛੋਟਾ ਜਿਹਾ ਪਿੰਡ ਸੀ ਜਿਸਦਾ ਨਾਂ ਸੀ ਰਕਾਬਗੰਜ। ਆਪਣੇ ਘਰ ਵਿੱਚ ਪਾਤਸ਼ਾਹ ਦੀ ਪਵਿੱਤਰ ਦੇਹੀ ਨੂੰ ਰੱਖ ਕੇ ਆਪਣੇ ਮਕਾਨ ਨੂੰ ਅੱਗ ਲਾ ਦਿੱਤੀ। ਇਸ ਤਰ੍ਹਾਂ ਸਤਿਗੁਰੂ ਦੀ ਦੇਹੀ ਦਾ ਸੰਸਕਾਰ ਹੋਇਆ। ਇਹ ਦੋਵੇਂ ਪਾਵਨ ਅਸਥਾਨ ਗੁਰਦੁਆਰਾ ਸੀਸਗੰਜ, ਗੁਰਦੁਆਰਾ ਰਕਾਬਗੰਜ ਦਿੱਲੀ ਵਿੱਚ ਮੌਜੂਦ ਨੇ ਤੇ ਆਪ ਦੀ ਪਰਮ ਸ਼ਹਾਦਤ ਦਾ ਸੰਦੇਸ਼ ਦੇ ਰਹੇ ਨੇ, ਉਪਦੇਸ਼ ਦੇ ਰਹੇ ਨੇ। ਚੁਣਾ ਜ਼ਿੰਦਗਾਨੀ ਕੁਨੰਦਰ ਜਹਾਂ ਕਿ ਚੂ ਮੁਰਦਾ ਬਾਸ਼ੀ ਨਾ ਗੋਇੰਦ ਮੁਰਗ, ਇਸ ਢੰਗ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਕਿ ਜਦ ਤੂੰ ਮਰ ਵੀ ਜਾਏ ਤੇਰੀ ਮੌਤ ਜ਼ਿੰਦਗੀ ਦਾ ਉਪਦੇਸ਼ ਦਿੰਦੀ ਰਹੇ, ਜ਼ਿੰਦਗੀ ਦਾ ਦਰਸ਼ ਦਿੰਦੀ ਰਹੇ।